ਰਾਮਕਲੀ ਮਹੱਲਾ ਤੀਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਰਮੈ ਦੀਆਂ ਮੁੰਦਰਾਂ ਕੰਨੀ ਪਾਏ ਜੋਗੀ ਖਿੰਥਾ ਕਰੀ ਤੂੰ ਦਇਆ ਆਵਣ ਜਾਣ ਵਿਭੂਤੀ ਲਾਏ ਜੋਗੀ ਤਾਂ ਤੀਨ ਭਵਨ ਜਿਣ ਲਿਆ।
ਜਿਹੜੀਆਂ ਮੁੰਦਰਾਂ ਪਾਈਆਂ ਹੋਈਆਂ ਨੇ ਕੰਨ ਚ ਜੋਗੀ ਨੇ, ਅਸਲ ਚ ਕੰਨ ਚ ਤਾਂ ਨੀ ਪਾਈਆਂ ਹੋਈਆਂ, ਕੰਨ ਨਾਲ ਲਟਕਾਈਆਂ ਹੋਈਆਂ ਨੇ ਉਹ। ਅਸੀਂ ਲਟਕਾਉਣ ਨੂੰ ਪਾਉਣਾ ਕਹਿ ਦਿੰਦੇ ਆ, ਪਾਉਣਾ ਹੁੰਦਾ ਕੰਨ ਦੇ ਵਿੱਚ ਕੁਛ ਪਾਉਣਾ, ਇਹ ਕੰਨ ਦੇ ਬਾਹਰ ਲਟਕਦੀਆਂ ਨੇ। ਉਹ ਕੁਛ ਕੰਨ ਦੇ ਅੰਦਰ ਪਾਉਣ ਦੀ ਗੱਲ ਕਰਦੇ ਨੇ, ਕੰਨ ਨਾਲ ਲਟਕਾਉਣ ਦੀ ਗੱਲ ਨੀ ਕਰਦੇ। ਜਿਹੜੀ ਕੰਨ ਚ ਗੱਲ ਪੈ ਗਈ ਉਹ ਹਿਰਦੇ ਚਲੀ ਜਾਂਦੀ ਹੈ। ਕੰਨ ਦੇ ਵਿੱਚ ਪਾਉਣਾ ਕੀ ਹੈ? ਤੈਨੂੰ ਆਪ ਉਦਮ ਕਰਨਾ ਪਊ ਕੰਨ ਚ ਉਹ ਚੀਜ਼ ਪਾਣੀ। ਸੁਣੀ ਸੁਣਾਈ ਗੱਲ ਤੇ ਵਿਸ਼ਵਾਸ ਕਰ ਲੈਣਾ, ਸੁਣੀ ਸੁਣਾਈ ਗੱਲ ਜਿਹੜੀ ਹੁੰਦੀ ਹੈ ਉਹ ਮੰਨ ਲੈਣੀ, ਵਿਸ਼ਵਾਦੀ ਦਾ ਆ ਹੋਜੂ ਉਹ ਹੋਜੂ ਇਹ ਗੱਲਾਂ ਤੂੰ ਰਹਿ ਲੈ, ਇਹਦੇ ਨਾਲ ਨੀ ਕੁਛ, ਸਾਰੇ ਕਰਦੇ ਨੇ। ਤੂੰ ਆਪ ਕੁਛ ਮਿਹਨਤ ਕਰੀ, ਸਮਝਣ ਦੀ ਕੋਸ਼ਿਸ਼ ਕਰੀ, ਵਿਚਾਰ ਕਰੀ, ਉਹ ਤੂੰ ਕੰਨ ਚ ਫਿਰ ਗੱਲ ਪਾਈ, ਉਹ ਗੱਲ ਤੂੰ ਮੰਨੀ, ਤੇ ਫੇਰ ਜਿਹੜੀ ਉਹ ਗੱਲ ਤੂੰ ਸਮਝੇਗਾ, ਸਮਝ ਕੇ ਆਪ ਮੰਨੇਗਾ, ਉਹ ਤੂੰ ਲੋਕਾਂ ਨੂੰ ਦੱਸੀ, ਉਹਦਾ ਕੋਈ ਫਾਇਦਾ ਦੱਸਣ ਦਾ? ਜੋ ਤੂੰ ਉਪਦੇਸ਼ ਕਰ ਰਿਹਾ ਜੋਗ ਦਾ ਉਪਦੇਸ਼ ਗਲਤ ਹੈ, ਇਹ ਨਹੀਂ ਠੀਕ ਹੈਗਾ। ਜੁੜਨਾ ਕਿਹਦੇ ਨਾਲ ਹੈ, ਕਿਹਨੇ ਜੁੜਨਾ ਹੈ, ਕਿਵੇਂ ਜੁੜਨਾ ਹੈ? ਇਹ ਜੋਗ ਹੈ, ਆਤਮਾ ਨੇ ਜੁੜਨਾ ਹੈ ਆਪਣੇ ਮੂਲ ਨਾਲ। ਨਿਰਭਾਏ ਹੋਏ ਤੇ ਮੈਨੂੰ ਜੁੜਿਆ ਨਹੀਂ ਜਾਣਾ, ਨਿਰਭਾਏ ਹੋਏ ਭਜੋ ਭਗਵਾਨ, ਐ ਮੁਕਤ ਹੋ ਕੇ ਹੋਏ ਮੈਨੂੰ ਜੁੜਿਆ ਨਹੀਂ ਜਾਂਦਾ। ਇਹ ਗੱਲ ਇੱਧਰ ਨੂੰ ਇਸ਼ਾਰਾ ਕਰ ਰਹੇ ਨੇ ਉਹ। ਕਿਰਤਾ ਕਰੇ ਤੂੰ ਦਇਆ, ਫਿਰ ਇਹ ਉਪਦੇਸ਼ ਜਿਹੜਾ ਹੈ ਇਹ ਦਈ ਲੋਕਾਂ ਨੂੰ ਦੇਣ ਦੀ ਇੱਛਾ ਰੱਖੀ। ਹਾਂਜੀ,
ਅੱਛਾ, ਹੁਣ ਉਹ ਸਿਰ ਬਾਹਰਲੇ ਪਹਿਰਾਵੇ ਤੇ ਖੜਾ ਹੈ, ਨਾ ਉਹਦੇ ਕੋਲ ਗਿਆਨ ਹੈਗਾ, ਤੇ ਉਸ ਗਿਆਨ ਤੋਂ ਬਿਨਾ ਉਹ ਬਾਹਰ ਪਹਿਰਾਵਾ ਤਾਂ ਪਾਈ ਫਿਰਦਾ ਹੈ ਜੀ।
ਮਾਇਆ ਨਾਲ ਜੋਗ ਕਰਦਾ ਨਾ, ਜੋਗ ਵੀ ਮਾਇਆ ਚ ਹੈ, ਜਿਵੇਂ ਰਾਮਦੇਵ ਜੋਗ ਕਰਦਾ ਮਾਇਆ ਚ ਹੈ, ਸਰੀਰ ਦੇ ਜਿਹੜੇ ਨੇ ਬਿਮਾਰੀਆਂ ਨੂੰ ਠੀਕ ਕਰਦੇ ਨੇ, ਇਹ ਤਾਂ ਮਾਇਆ ਨਾਲ ਜੋਗ ਹੈ, ਮਾਇਆ ਧਾਰੀਆਂ ਦਾ ਜੋਗ ਹੈ, ਨਿਰਾਕਾਰੀਆਂ ਦਾ ਜੋਗ ਨਹੀਂ। ਨਿਰਾਕਾਰੀਆਂ ਦਾ ਜੋਗ ਹੋਰ ਹੈ, ਮਾਇਆ ਧਾਰੀਆਂ ਦਾ ਜੋਗ ਹੋਰ ਹੈ, ਮਾਇਆ ਧਾਰੀਆਂ ਵਾਲਾ ਜੋਗ ਹੈ ਉਹ।
ਆਵਣ ਜਾਣ ਵਿਭੂਤੀ ਲਾਏ ਜੋਗੀ ਤਾਂ ਤੀਨ ਭਵਨ ਜਿਣ ਲਿਆ।
ਐਸੀ ਵਿਭੂਤੀ ਨਾਲ ਜਿਹਦੇ ਨਾਲ ਬਾਹਰੋਂ ਅੰਦਰ ਆ ਜਾਵੇ, ਆਵਣ ਜਾਣ ਆ ਜਾਣਾ ਘਰ, ਬਾਹਰੋਂ ਗਿਆ ਹੋਇਆ ਤਾਂ ਬਾਹਰ ਹੈ, ਪਰਦੇਸੋਂ ਆਪਣੇ ਘਰ ਆ ਜਾਵੇ, ਨਿੱਜ ਘਰ ਚ ਪ੍ਰਵੇਸ਼ ਕਰ ਜਾਵੇ। ਐਸੀ ਵਿਭੂਤੀ ਲਾ, ਐਸਾ ਕੁਛ ਗਿਆਨ ਚਾੜ ਬੁੱਧੀ ਦੇ ਉੱਤੇ, ਮਨ ਦੇ ਉੱਤੇ ਐਸਾ ਰੰਗ ਚਾੜ ਜਿਹਦੇ ਨਾਲ ਬਾਹਰ ਮਾਇਆ ਚੋ ਆਪਣੇ ਘਰ ਚ ਆ ਜਾਣ, ਨਿਰਾਕਾਰ ਦੇ ਦੇਸ਼ ਚਲੇ ਜਾਣ, ਇਹ ਮਾਇਆ ਦੇ ਦੇਸ਼ ਛੱਡਿਆ ਹੁਣ, ਨਿਰੰਕਾਰ ਆਪਣੇ ਦੇਸ਼ ਚ ਰਹਿਣ, ਨਿਰੰਕਾਰ ਕੇ ਦੇਸ਼ ਜਾਏ ਤਾਂ ਸੁਖ ਲਹਿਣ ਮਹੱਲ। ਉਹ ਆਪਣੇ ਘਰ ਚ ਆ ਜਾਣ ਵਾਪਸ, ਉਹ ਐਸੀ ਵਿਭੂਤੀ ਐਸਾ ਗਿਆਨ ਦਾ ਇਹਨੂੰ ਰੰਗ ਚਾੜ, ਐਸੀ ਵਸਤੂ ਨਾਲ ਇਹਨੂੰ ਮਾਂਜ, ਵਿਭੂਤੀ ਨਾਲ ਗਿਆਨ ਰਤਨ ਨਾਲ ਇਹਨੂੰ ਮਾਂਜ, ਤਾਂ ਕਿ ਇਹ ਆਪਣੇ ਬਾਹਰੋਂ ਗਿਆ ਹੋਇਆ ਆਪਣੇ ਘਰ ਆ ਜਾਵੇ।
ਤਾਂ ਤੀਨ ਭਵਨ ਜੀਣੀ ਲਿਆ,
ਐ ਸਮਝ ਲਾ ਵੀ ਤਿੰਨੇ ਭਵਨ ਫਿਰ ਜਿੱਤੇ ਗਏ, ਤੇਰੇ ਜੋ ਤਮੋ ਸਤੋ ਭਵਨ ਜਿੱਤਿਆ ਗਿਆ, ਜਾਂ ਮਨ ਆਪਣੇ ਘਰ ਆ ਗਿਆ, ਮੰਨ ਗਿਆ, ਮਨ ਮੰਨਿਆ ਤਾਂ ਹਰ ਜਾਣਿਆ, ਜੇ ਮਨ ਤੇਰਾ ਮੰਨ ਗਿਆ ਉਸ ਗਿਆਨ ਨਾਲ, ਇਹ ਸਮਝ ਵੀ ਤਿੰਨੇ ਲੋਕ ਮਾਇਆ ਦੇ ਜਿੱਤੇ ਗਏ, ਮਨ ਜਿੱਤਿਆ ਗਿਆ, ਤਿੰਨੇ ਲੋਕ ਜਿੱਤੇ ਗਏ।
ਠੀਕ ਹੈ ਜੀ, ਇੱਥੇ ਜਿਹੜਾ ਸ਼ਬਦ ਤੀਨ ਲਿਖਿਆ ਹੈ ਇਹ ਥ੍ਰੀ ਵਾਸਤੇ ਲਿਖਿਆ ਹੈ ਜੀ?
ਹਾਂਜੀ ਹਾਂ,
ਠੀਕ ਹੈ। ਔਰ ਇਸ ਤਰ੍ਹਾਂ ਹੀ ਲਿਖਿਆ ਜਾਂਦਾ ਹੈ, ਤੱਤੇ ਨੂੰ ਬਿਹਾਰੀ, ਨੰਨੇ ਨੂੰ ਸਿਹਾਰੀ, ਤੀਨ।
ਹਾਂ, ਤੀਨ ਹੀ, ਤਿੰਨੋਂ ਹੀ।
ਜਦੋਂ ਆਪਾਂ ਮੰਧਾਵਣੀ ਪੜ੍ਹਦੇ ਹਾਂ ਉੱਥੇ ਤੀਨ ਨੀ ਲਿਖਿਆ, ਉੱਥੇ ਤਿੰਨ ਲਿਖਿਆ, ਤਾਂ ਉਹਦੇ ਅਰਥ ਤੀਨ ਕਰਨੇ ਠੀਕ ਨੀ ਹੈ ਜੀ?
ਉਹ ਤਾਂ ਲਫ਼ਜ਼ੇ ਹੋ ਰਹੇ, ਇਹ ਤਾਂ ਇਹਨਾਂ ਨੇ ਗਲਤੀ ਕੀਤੀ ਹੋਈ ਉੱਥੇ।
ਠੀਕ ਹੈ ਜੀ। ਐਸੀ ਕਿੰਗੁਰੀ ਵਜਾਏ ਜੋਗੀ, ਜਿਤ ਕਿੰਗੁਰੀ ਅਨਹਦ ਵਾਜੈ, ਹਰ ਸਿਉ ਰਹੇ ਲਿਵ ਲਾਏ ਰਹੋ।
ਆ ਜਿਹੜੀ ਤੂੰ ਕਿੰਗਰੀ ਵਜਾਉਂਦਾ, ਜੋਗੀਆਂ ਕੋਲ ਹੁੰਦਾ ਸੀ ਨਾ ਇੱਕ ਤੁੰਬਾ, ਕਿੰਗਰੀ ਕਹਿੰਦੇ ਸੀ, ਤਾਰ ਬੰਨੀ ਹੋਈ ਤਾਰ ਨਾਲ ਉਹ ਵਜਾਉਂਦੇ ਸੀ, ਉਹਦੇ ਚ ਉਹ ਬੜਾ ਰਾਗ ਕੱਢਦੇ ਸੀ, ਗੀਤ ਵੀ ਗਾਉਂਦੇ ਸੀ ਵੈਰਾਗ ਦੇ। ਕਹਿੰਦੇ ਐਸੀ ਕਿੰਗਰੀ ਬਜਾਏ ਜੋਗੀ, ਐਸਾ ਗੀਤ ਛੇੜ ਰਾਗ ਛੇੜ ਜਿੱਤ ਕਿੰਗਰੀ ਆਨੰਦ ਵਜੇ, ਜਿਹਦੇ ਨਾਲ ਆਨੰਦ ਸ਼ਬਦ ਦੀ ਧੁਨ ਨਿਕਲੇ ਆਨੰਦ। ਜਿਹੜਾ ਤਿੰਨ ਲੋਕ ਤੇ ਪਰੇ ਦਾ ਜਿਹੜਾ ਹੈ ਉਹ ਆਨੰਦ ਕਹਿੰਦੇ ਨੇ। ਹੱਦ ਤਾਂ ਤਿੰਨ ਲੋਕਾਂ ਦੀ ਤਾਂ ਹੱਦ ਹੈ, ਤਿੰਨ ਲੋਕ ਬਾਉਂਡਰੀ ਦੇ ਅੰਦਰ ਨੇ, ਮਾਇਆ ਦੇ ਅੰਦਰ ਨੇ, ਮਾਇਆ ਤੋਂ ਪਰੇ ਹੈ ਆਨੰਦ। ਮਾਇਆ ਤੋਂ ਪਰੇ ਦਾ ਰਾਗ ਹੋਵੇ ਜਿਹੜਾ, ਜਿਹੜੀ ਤੁਰਕੀ ਬਾਣੀ ਹੈ ਨਾ ਉਹਦੇ ਨਾਲ ਜਿਹੜਾ ਮੇਲ ਖਾਵੇ ਉਹ ਕਿੰਗਰੀ ਵਜਾ, ਉਹਦੇ ਨਾਲ ਜੋੜੇ ਜਿਹੜਾ ਇੰਨੀ ਸੁਰਤ ਜੁੜ ਜਾਵੇ ਕਿ ਉਹ ਵਿੱਚੋਂ ਉਹਦਾ ਰਸ ਆਵੇ। ਮਾਇਆ ਤੋਂ ਪਰੇ ਦੀ ਗੱਲ ਕਰ, ਮਾਇਆ ਤੋਂ ਪਰੇ ਦਾ ਰਾਗ ਹੋਵੇ। ਜਿੱਤ ਕਿੰਗਰੀ ਆਨੰਦ ਵਜਾ, ਜਿਹਦੇ ਨਾਲ ਆਨੰਦ ਸ਼ਬਦ ਵਜਿਆ ਹੋਵੇ ਤੇਰੇ ਅੰਦਰੋਂ, ਫਰਸੋ ਰਹਿ ਲਿਵ ਲਾਏ, ਆਪਣੇ ਮੂਲ ਨਾਲ ਜੁੜ ਜਾਵੇ ਤੂੰ। ਮੂਲ ਨਾਲ ਜੁੜੇ ਹੀ ਰਸ
ਨਹੀਂ, ਮੂਲ ਨਾਲ ਜੁੜਨ ਤੋਂ ਬਾਅਦ ਕਿੰਗਰੀ ਵੱਜੂਗੀ ਕਿ ਪਹਿਲਾਂ ਵੀ ਵੱਜੂਗੀ?
ਉਹ ਜਿਹੜੀ ਗੁਰਬਾਣੀ ਹੈ ਨਾ, ਗੁਰਬਾਣੀ ਕਹਿੰਦੇ ਐਸਾ ਸੱਚੀ ਬਾਣੀ ਕੋਈ ਗਾ ਰਾਗ ਕਿ ਤੂੰ ਆਪਣੇ ਮੂਲ ਨਾਲ ਜੁੜ ਜਾਵੇ ਜਿਹਦੇ ਨੂੰ। ਉਹ ਜਿਹੜਾ ਕੁਛ ਗਾ ਰਿਹਾ ਉਹ ਉਸ ਲੈਵਲ ਦਾ ਨਹੀਂ ਗਾ ਰਿਹਾ, ਗੁਰਬਾਣੀ ਦੇ ਲੈਵਲ ਦਾ ਪੱਕੀ ਬਾਣੀ ਨਹੀਂ ਗਾ ਰਿਹਾ, ਕੱਚੀ ਬਾਣੀ ਗਾ ਰਿਹਾ ਉਹ।
ਠੀਕ ਹੈ ਜੀ। ਸਤ ਸੰਤੋਖ ਪਤ ਕਰੀ ਝੋਲੀ, ਜੋਗੀ ਅੰਮ੍ਰਿਤ ਨਾਮ ਭੁਗਤੀ ਪਾਈ, ਧਿਆਨ ਕਾ ਕਰੀ ਡੰਡਾ ਜੋਗੀ, ਸਿੰਘੀ ਸੁਰਤੀ ਵਜਾਈ।
ਸਤ ਸੰਤੋਖ ਜਿਹੜਾ ਤਾਂ ਸਤ ਦਾ ਚਿੱਤ ਹੈ, ਸੰਤੋਖੀ ਬਣ ਹੈ, ਇਹ ਦੋਹਾਂ ਨੂੰ ਇੱਕ ਗੱਲ ਹੈ। ਇੱਕ ਕਰੇਗਾ ਪੱਤਾ ਬਣ ਗਿਆ ਹੈ ਪੱਤ, ਜੇ ਪੱਤੇ ਨੂੰ ਵਿੱਚੋਂ ਪਾੜ ਦੀਏ ਦੋ ਹੋ ਜਾਂਦੇ ਨੇ ਪੱਤੇ ਵੀ। ਉਹ ਦੇਖਿਆ ਪੱਤੇ ਦੇ ਵਿਚਾਲੇ ਡੰਡੀ ਹੁੰਦੀ ਹੈ ਬਰੀਕ ਜੀ, ਉਹ ਦੋ ਹੁੰਦੇ ਨੇ। ਚਿੱਤਰ ਮਨ ਨੂੰ ਇੱਕ ਗੱਲ ਹੈ, ਸਤ ਸੰਤੋਖ ਹੋ ਜਾਂਦਾ। ਐਸਾ ਸੰਤੋਖ ਹੋਵੇ ਜਿਹੜਾ ਇੱਕ ਮਨ ਇੱਕ ਚਿੱਤ ਹੋ ਜਾਵੇ, ਜਿਹਦੇ ਨਾਲ ਹੋਇਆ ਹੀ ਰਹੇ। ਇਹਦਾ ਪੱਤਾ ਕਰ ਸਾਰੀ ਝੋਲੀ, ਪਹਿਲਾਂ ਜੋਗੀ ਪੱਤੇ ਤੇ ਖਾਂਦੇ ਹੁੰਦੇ ਸੀ, ਸਹੀ ਹੁੰਦਾ ਸੀ ਪੱਤਾ ਸੁੱਟ ਦਿੰਦੇ ਨੇ ਖਾ ਕੇ, ਝੋਲੀ ਫਿਰ ਚੱਕਣ ਲੱਗੇ ਨੇ ਬਾਅਦ ਚ। ਪਹਿਲਾਂ ਜੋਗੀ ਝੋਲੀ ਨੀ ਰੱਖਦਾ, ਝੋਲੀ ਨਾਲ ਲੋਭੀ ਬਣ ਜਾਂਦਾ। ਕਹਿੰਦੇ ਹੱਥ ਤੇ ਪੱਤਾ ਰੱਖਣਾ, ਇਹ ਹੱਥ ਤੇ ਪਾ ਕੇ ਖਾ ਲੈਣੀ ਹੈ, ਇਹ ਪੱਤਾ ਹੱਥੇ ਵੱਧ ਪੱਤਾ ਜੀ, ਹੱਥ ਤੇ ਹੀ ਪਾਉਣੀ, ਹੱਥ ਤੇ ਹੀ ਖਾ ਕੇ ਬਸ ਸੱਤ ਮਿੱਟੀ ਨੂੰ ਮਾਰ ਲੈਣਾ, ਧੋ ਲੈਣਾ, ਫਿਰ ਝੋਲੀ ਰੱਖਣ ਲੱਗੇ ਜੋਗੀ। ਉਹਦੇ ਬਾਅਦ ਹਾਂ ਪੱਤ ਦੇ ਨਾਲ ਝੋਲੀ ਆਉਂਦਾ ਹੀ ਹੈ, ਜਦ ਵੀ ਆਉਂਦਾ।
ਹਾਂਜੀ, ਪੱਤ ਦੇ ਨਾਲ ਝੋਲੀ ਆਮ ਆਉਂਦਾ ਹੈ ਵੈਸੇ।
ਜਾਂ ਜੋਗੀ ਕੋ ਪੱਤ ਆਉਂਦਾ ਨਾ ਸਰਮ ਪੱਤ ਝੋਲੀ, ਧਿਆਨ ਕੀ ਕਰੇ ਵੀ ਭੂਤ ਸਿੱਟਾ ਕਾਲ ਕੁਆਰੀ ਕਾ ਜੁਗਤ ਡੰਡਾ ਪ੍ਰਤੀਤ, ਉੱਥੇ ਵੀ ਪੱਤ ਨਾਲ ਹੀ ਆਊਗਾ।
ਇਹ ਪੰਜ ਜਗ੍ਹਾ ਆਉਂਦਾ ਜੀ, ਮੁੰਡਾ ਸੰਤੋਖ ਸਰਮ ਪੱਤ ਝੋਲੀ, ਇੱਕ ਤਾਂ ਉੱਥੇ ਆਉਂਦਾ, ਫੇਰ ਆਉਂਦਾ ਪੱਤ ਵਿਚਾਰ ਗਿਆਨ ਮਤ ਡੰਡਾ ਵਰਤਮਾਨ ਵਿਭੂਤੰ। ਮੰਨਾ ਪੱਤ ਸਿਉਂ ਪ੍ਰਗਟ ਜਾਏ ਸਿਹਾਰੀ ਨਾਲ, ਇਹ ਜਿਹੜਾ ਪੱਤ ਹੈਗਾ ਸਿਹਾਰੀ ਵਾਲਾ ਇੱਜ਼ਤ ਵਾਸਤੇ ਆਉਂਦਾ।
ਇੱਜ਼ਤ ਵਾਸਤੇ
ਬਾਬਾ ਬੋਲੀਏ ਪਤੀ ਹੋਏ, ਇਹ ਇਹ ਇੱਜ਼ਤ ਵਾਸਤੇ ਹੀ ਆ ਰਿਹਾ। ਜਿੱਤ ਬੋਲਿਆ ਪੱਤ ਪਾਈਏ ਸੋ ਬੋਲਿਆ ਪ੍ਰਵਾਨ, ਇਹ ਇੱਜ਼ਤ ਵਾਸਤੇ ਆਉਂਦਾ ਸਿਹਾਰੀ ਵਾਲਾ। ਕਲੀਅਰ ਕਰ ਲਈਏ, ਪੱਤ ਪੱਤੇ ਵਾਸਤੇ ਆਉਂਦਾ, ਪੱਬਣ ਕੇਰੇ ਪੱਤ ਜਿਉ ਢਲ ਢੁਲ ਜੁੰਮਣ ਹਾਰ, ਉਹ ਪੱਤੇ ਵਾਸਤੇ ਆਉਂਦਾ।
ਪੱਤੇ ਵਾਸਤੇ
ਸੋਏ ਨੇ ਕਾ ਬਿਰਖ ਪੱਤ ਪਰਵਾਲਾ, ਫੁੱਲ ਜਵੇਹਰ ਲਾਲ, ਇਹਦਾ ਮਤਲਬ ਇਹ ਵੀ ਪੱਤੇ ਵਾਸਤੇ ਆਉਂਦਾ। ਖਬਰ ਕਰਤ ਹੈ ਪਾਤ ਪਤ ਡਾਲੀ, ਇਹ ਵੀ ਪੱਤੇ ਵਾਸਤੇ ਆਉਂਦਾ। ਫਲ ਫੀਕੇ ਫੁੱਲ ਬਕ ਬਕੇ, ਕੰਮ ਨਾ ਆਵੇ ਪੱਤ, ਇਹ ਵੀ ਪੱਤੇ ਵਾਸਤੇ ਆ ਰਿਹਾ। ਭਾਉ ਭਾਉ ਦੋਏ ਪੱਤ ਲਾਏ ਜੋਗੀ, ਇਹ ਸਰੀਰ ਕਾ ਡੰਡੀ।
ਡੰਡੀ ਵਿਚਾਲੇ ਡੰਡੀ ਹੋ ਜਾਂਦੀ, ਦੋ ਪੱਤੇ ਬਣ ਜਾਂਦੇ ਨੇ।
ਅੱਛਾ ਜੀ। ਪੱਤ ਪ੍ਰਾਪਤ ਛਾਂਵ ਘਣੀ, ਚੂਕਾ ਮਨ ਅਭਿਮਾਨ, ਕਰਮ ਪੇੜ ਸਾਖਾ ਹਰੀ ਧਰਮ, ਫੁੱਲ ਫੁੱਲ ਗਿਆਨ, ਪੱਤ ਪ੍ਰਾਪਤ, ਪੱਤੇ ਵਾਸਤੇ ਆ ਰਿਹਾ ਫਿਰ ਇਹ ਵੀ ਇੱਥੇ ਹੁਣ। ਛਾਂਵ ਘਣੀ ਚੂਕਾ ਮਨ ਅਭਿਮਾਨ, ਫਰੀਦਾ ਰੁੱਤੀ ਫਿਰ ਵਣ ਕੰਬਿਆ, ਪੱਤ ਝੜੇ ਝੜ ਪਾਏ, ਇਹ ਵੀ ਪੱਤੇ ਵਾਸਤੇ ਆ ਰਿਹਾ। ਤੇ ਜਿਹੜਾ ਔਂਕੜ ਵਾਲਾ ਹੈਗਾ ਇਹ ਆਉਂਦਾ ਹੈਗਾ ਜੀ, ਮੁੰਡਾ ਸੰਤੋਖ ਸ਼ਰਮ ਪੱਤ ਝੋਲੀ, ਇਹ ਫਿਰ ਇਹ ਇੱਜ਼ਤ ਵਾਸਤੇ ਆ ਰਿਹਾ ਕਿ ਕਿਹਦੇ ਵਾਸਤੇ ਆ ਰਿਹਾ?
ਪੱਤੇ ਵਾਸਤੇ ਹੀ।
ਸਾਫ ਸੀ ਐ ਲਿਖਦਾ ਜੀ ਸੰਸਕ੍ਰਿਤ ਵਿਚ ਧਾਤੂ ਹੈ ਜਿਸ ਦਾ ਅਰਥ ਹੈ ਭਾਂਡਾ ਭਾਂਡਾ ਪਿਆਲਾ ਖੱਪਰ ਪਾਤਰ ਨੂੰ ਇਹ ਪੱਤ ਕਹਿੰਦਾ ਵੈਸੇ ਸਾਹਿਬ ਸਿੰਘ ਜਿਹੜੀ ਚਿੱਪੀ ਹੈ ਉਹਨੂੰ ਕਹਿੰਦਾ ਹੈ
ਚਿੱਪੀ ਨਹੀਂ ਕਹਿੰਦਾ ਪੱਤੇ ਤੇ ਖਾਂਦੇ ਸੀ ਉਹ ਚਿੱਪੀ ਨੂੰ ਚਿੱਪੀ ਕਹਿੰਦੇ ਨੇ ਪਹਿਲਾਂ ਜੋਗੀ ਚਿੱਪੀ ਰੱਖਦਾ ਹੀ ਨਹੀਂ ਸੀ ਪੱਤੇ ਤੇ ਖਾਂਦੇ ਸੀ
ਠੀਕ ਹੈ ਜੀ ਸਤ ਸੰਤੋਖ ਪੱਤ ਕਰ ਝੋਲੀ ਜੋਗੀ ਅੰਮ੍ਰਿਤ ਨਾਮ ਭੁਗਤ ਪਾਈ
ਹਾਂ ਪੱਤੇ ਤੇ ਖਾ ਚਾਹੇ ਕੱਲੀ ਪੱਤੇ ਤੇ ਖਾਣ ਨਾਲ ਨਹੀਂ ਗੱਲ ਬਣ ਜਾਣੀ ਸੰਤੋਖ ਹੋ ਜਾਣਾ ਤੈਨੂੰ ਇਹ ਨਹੀਂ ਸਮਝਿਆ ਜਾਏਗਾ ਵੀ ਤੂੰ ਪੱਤੇ ਤੇ ਖਾਣਾ ਤੈਨੂੰ ਸੰਤੋਖ ਹੈ ਜਾਂ ਝੋਲੀ ਵੀ ਤੇਰੇ ਕੋਲ ਲਿਮਿਟਿਡ ਜੀ ਹੈ ਵੀ ਤੈਨੂੰ ਸੰਤੋਖ ਹੈ ਝੋਲੀ ਵਾਲ ਪੱਤੇ ਦਾ ਕੋਈ ਮਤਲਬ ਨਹੀਂ ਹੈ ਸੰਤੋਖ ਤੇਰਾ ਵਾਕਈ ਸੱਚਾ ਹੋਣਾ ਚਾਹੀਦਾ ਸੰਤੋਖ ਹੋਣਾ ਚਾਹੀਦਾ ਚਾਹੇ ਤੇਰੇ ਭਣਾਰ ਜਿੰਨੇ ਮਰਜ਼ੀ ਭਰੇ ਹੋਣ ਸੰਤੋਖ ਨਾਲ ਝੋਲੀ ਪੱਤੇ ਦਾ ਕੋਈ ਸੰਬੰਧ ਨਹੀਂ ਝੋਲੀ ਪੱਤੇ ਦਾ ਦਿਖਾਵਾ ਸੰਤੋਖ ਹੈ ਕਿ ਨਹੀਂ ਹੈ ਇਹਦੇ ਨਾਲ ਝੋਲੀ ਵਾਲ ਪੱਤੇ ਦਾ ਕੋਈ ਸੰਬੰਧ ਨਹੀਂ
ਪਰ ਉਹਨੇ ਪੱਤ ਕਰੀ ਝੋਲੀ ਕਿਹਾ
ਪੱਤ ਚਾਹੇ ਝੋਲੀ ਬਣਾ ਲਈ ਚਾਹੇ ਪੱਤ ਰੱਖੀ ਜਦੋਂ ਬਾਅਦ ਚਾਹੇ ਝੋਲੀ ਤੱਕ ਪਹੁੰਚ ਜਾ ਪੱਤੇ ਤੋਂ ਜੋਗੀਆਂ ਨਾਲ ਗੱਲਾਂ ਕਰਦਾ ਸੀ ਜਦ ਮੈਂ ਜੋਗੀਆਂ ਨੇ ਦੱਸੀ ਹੈ ਗੱਲ ਤਾਂ ਪੱਤਾ ਰੱਖਦੇ ਹੁੰਦੇ ਸੀ ਝੋਲੀ ਇਹ ਤਾਂ ਉੱਥੋਂ ਆਈ ਹੋਈ ਗੱਲ ਹੈ ਜਿਹੜੀ ਮੈਂ ਦੱਸਦਾ
ਅੰਮ੍ਰਿਤ ਨਾਮ ਭੁਗਤ ਪਾਈ
ਅੰਮ੍ਰਿਤ ਨਾਮ ਭੁਗਤ ਪਾਈ ਹਾਂ ਉਹਦੇ ਚ ਜਿਹੜਾ ਖਾਣ ਵਾਲੀ ਚੀਜ਼ ਹੈ ਭੁਗਤ ਉਹ ਅੰਮ੍ਰਿਤ ਨਾਮ ਚਾਹੀਦਾ ਗਿਆਨ ਚਾਹੀਦਾ ਤਤ ਗਿਆਨ ਉਹ ਚਾਹੀਦਾ ਵਿੱਚ ਚਾਹੇ ਝੋਲੀ ਭਰ ਲੈ ਉਹਦੇ ਨਾਲ ਚਾਹੇ ਪੱਤੇ ਤੇ ਪਾ ਕੇ ਖਾ ਲੈ ਚਾਹੀਦਾ ਆਏ ਖਾਣ ਵਾਲੀ ਚੀਜ਼ ਆ ਚਾਹੀਦੀ ਹੈ ਖਾਣ ਵਾਲੀ ਚੀਜ਼ ਨੂੰ ਭੁਗਤੀ ਕਹਿੰਦੇ ਨੇ ਖੁਰਾਕ
ਅੱਛਾ ਵੀ ਭੁਗਤੀ ਗਿਆਨ ਤੋਂ ਬਿਨਾਂ ਗੱਲ ਨਹੀਂ ਬਣਨੀ ਹੈ ਜੀ ਧਿਆਨ ਕਾ ਕਰੀ ਡੰਡਾ ਜੋਗੀ ਸਿੰਘੀ ਸੁਰਤੀ ਵਜਾਈ
ਹਾਂ ਉੱਥੇ ਵੀ ਦੇਖਣਾ ਭੁਗਤ ਗਿਆਨ ਦਿਆ ਪਟਾਲ ਦਿਆ ਵੀ ਪਹਿਲਾਂ ਆ ਗਿਆ ਭੁਗਤ ਵੀ ਆ ਗਿਆ ਗਿਆਨ ਇੱਥੇ ਨਾਮ ਕਹਿਤਾ ਅੰਮ੍ਰਿਤ ਨਾਮ ਸਮਝਿਆ ਇੱਥੇ ਡੰਡਾ ਧਿਆਨ ਕਾ ਡੰਡਾ ਧਿਆਨ ਕੀ ਕਰੇ ਵੀ ਭੂਤ ਉੱਥੇ ਆ ਗਿਆ ਇਕੱਠੇ ਹੀ ਆਉਂਦੇ ਨੇ ਲਫਜ਼ ਹਰ ਜਗ੍ਹਾ ਧਿਆਨ ਕਾ ਕਰੀ ਡੰਡਾ ਜੋਗੀ ਧਿਆਨ ਕੀ ਹੈ ਮਨੇ ਧਿਆਨ ਮਨ ਨੂੰ ਧਿਆਨ ਕਹਿੰਦੇ ਨੇ ਧਿਆਨ ਮਾਨ ਮਨ ਏਕ ਮੈ ਜਿਹੜਾ ਧਿਆਨ ਹੈ ਇਹ ਤਾਂ ਤੇਰਾ ਮਨ ਹੈ ਇਹਨੂੰ ਸਿੱਧਾ ਰੱਖ ਇਹ ਵਾਲਾਂ ਵਾਲਾ ਨਾ ਹੋਵੇ ਧਿਆਨ ਕਦੇ ਮਾਇਆ ਚ ਨੂੰ ਕਦੇ ਇੱਧਰ ਨੂੰ ਸਿੱਧਾ ਰਹੇ ਖੰਨੇ ਤਿੱਖੀ ਵਾਲੋਂ ਨਿੱਕੀ ਜਿਹੜੀ ਹੈ ਨਾ ਰਾਹ ਇਹ ਤੇ ਬਿਲਕੁਲ ਧਿਆਨ ਜਾਗਾ ਉਹ ਸਿੱਧਾ ਹੀ ਰਹੂਗਾ ਵਾਲ ਨਹੀਂ ਪੈ ਸਕਦਾ ਇੱਥੇ ਜੋਗੀ ਤਿੱਖੀ ਸੁਰਤ ਵਜਾਈ ਤਾਂ ਤੇਰੀ ਸੁਰਤ ਵਿੱਚ ਧਿਆਨ ਉਹ ਜਿਹੜੀ ਹੈ ਸੁਰਤ ਨਾਲ ਸ਼ਬਦ ਦਾ ਮੇਲ ਹੋਣੇ ਜੇ ਮਨ ਸਿੱਧਾ ਹੀ ਰਹੇ ਜੇ ਮਾਇਆ ਵੱਲ ਨੂੰ ਝਾਕਦਾ ਰਹੇ ਕਦੇ ਉਧਰ ਨੂੰ ਕਦੇ ਮਾਇਆ ਵੱਲ ਨੂੰ ਫੇਰ ਨਹੀਂ ਸ਼ਬਦ ਨਾਲ ਸੰਪਰਕ ਨਹੀਂ ਹੋਣ
ਅੱਛਾ ਧਿਆਨ ਕਾ ਕਰੀ ਡੰਡਾ ਜੋਗੀ ਸਿੰਘੀ ਸੁਰਤ ਵਜਾਈ
ਵੱਜ ਆਈ ਹੈ ਲਫ਼ਜ਼ ਅਸਲ ਚ ਵਜਾਈ ਵੱਜ ਪੈਣੀ ਹੈ ਫੇਰ ਵੱਜ ਪੈਂਦੀ ਹੈ ਜੇ ਏਦਾਂ ਹੋ ਜਾਏ
ਅੱਛਾ ਜੀ ਇਹ ਹੁਣ ਸਿੰਘੀ ਜਿਹੜੀ ਹੈਗੀ ਹੈ ਇਹ ਹੁਣ ਅਨਹਦ ਨਾਦ ਹੈ ਜੀ
ਇਹੀ ਸ਼ਬਦ ਗੁਰੂ ਹੈ ਇਹੀ ਤੁਰਕੀ ਬਾਣੀ ਹੈ
ਠੀਕ ਹੈ ਜੀ ਮਨ ਦ੍ਰਿੜ ਕਰੀ ਆਸਣੀ ਬੈਸ ਜੋਗੀ ਤਾਂ ਤੇਰੀ ਕਲਪਨਾ ਜਾਈ
ਹਾਂ ਹੁਣ ਕਲਪਨਾ ਦੇਖੋ ਜਾਣੀ ਹੈ ਹੁਣ ਉਹ ਕਹਿੰਦੇ ਜਿਵੇਂ ਤੂੰ ਧਿਆਨ ਬਹਿਣਾ ਉਹ ਲੋੜ ਨਹੀਂ ਹੈ ਮਨ ਨੂੰ ਦ੍ਰਿੜ ਕਰਕੇ ਮਜ਼ਬੂਤ ਕਰਕੇ ਮੰਨ ਕੇ ਕਰ ਆਸਣ ਤਾਂ ਜੋਗੀ ਆਪਣੇ ਹਿਰਦੇ ਚ ਕਿਆ ਰਿਹਾ ਨੀ ਮਨ ਨੂੰ ਦ੍ਰਿੜ ਕਰ ਹੋਊਗਾ ਹੁਕ ਪਾਣਾ ਮੰਨ ਕੇ ਪਾਣਾ ਮੰਨੇ ਬਿਨਾਂ ਮਨ ਦ੍ਰਿੜ ਹੁੰਦਾ ਹੀ ਨੀ ਦ੍ਰਿੜ ਕਰ ਬੈਸ ਜੋਗੀ ਤਾਂ ਤੇਰੀ ਕਲਪਨਾ ਤਾਂ ਕਲਪਨਾ ਜਾਣੀ ਹੈ ਜੇ ਤੂੰ ਇਹ ਮੰਨ ਕੇ ਦਿਲ ਕਲਮੇ ਵੀ ਹੋਣਾ ਹੁੰਦਾ ਉਹੀ ਹੈ ਜਿਹੜਾ ਉਹਨੂੰ ਪਰਮੇਸ਼ਰ ਦਾ ਹੁਕਮ ਹੈ ਫੇਰ ਕਲਪਨਾ ਚਲੀ ਜਾਊਗੀ ਮੇਰੀ ਕਲਪਨਾ ਕੁਛ ਵੀ ਨਹੀਂ ਪ੍ਰਾਪਤੀ ਹੈ ਮੇਰੀ ਕਲਪਨਾ ਕੋਈ ਵੀ ਉਹਦੇ ਵਿੱਚ ਦਖਲ ਨਹੀਂ ਦੇ ਸਕਦੀ ਕੁਦਰਤ ਦੇ ਵਿੱਚ ਫੇਰ ਤੇਰੀ ਕਲਪਨਾ ਖਤਮ ਹੋਊਗੀ ਜੇ ਰਹੇ ਤਾਂ ਹੀ ਭਾਣਾ ਬੰਦੇ ਤੇ ਇਹ ਕਲਪਨਾ ਖਤਮ ਹੁੰਦੀ
ਜੋਗੀ ਕਲਪਨਾ ਬਹੁਤ ਕਰਦਾ ਹੈ
ਕਲਪਨਾ ਹੀ ਕਰਦਾ ਇਹੀ ਤਾਂ ਉਹਨੂੰ ਬਿਮਾਰੀ ਹੈ ਕਲਪਨਾ ਹੀ ਤਾਂ ਬੰਦ ਕਰ ਰਿਹਾ ਬੰਦ ਹੁੰਦੀ ਨਹੀਂ ਉਹਤੇ
ਕਾਇਆ ਨਗਰੀ ਮੈਂ ਮੰਗਣ ਚੜ੍ਹੈ ਜੋਗੀ ਤਾਂ ਨਾਮ ਪੱਲੇ ਪਾਈ
ਕਾਇਆ ਨਗਰੀ ਹਿਰਦਾ ਇੱਥੇ ਮੰਗਣ ਜਾ ਚੱਲ ਚੜ੍ਹ ਇੱਥੇ ਜਾ ਮੰਗੋਣ ਤਾਂ ਤੈਨੂੰ ਨਾਮ ਪੱਲੇ ਪੈਣਾ ਇੱਥੇ ਹੋਊਗਾ ਮੰਗਣਾ ਮੰਗਣ ਨਹੀਂ ਕਾ ਹਾਜਾ ਸਗੁਰ ਤੇ ਮੰਗਣਾ ਇੱਥੇ ਨਾਨਕ ਮੰਗੇ ਨਾਮਦਾਰ ਕਿਰਪਾ ਕਰੋ ਇੱਥੇ ਨਾਮ ਹੈ ਨੌਨੇ ਦੀ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਇੱਥੇ ਮੰਗਣ ਚੜੇਗਾ ਨਾ ਫਿਰ ਸੁਰਤ ਉੱਤੇ ਨੂੰ ਚੜ੍ਹਦੀ ਰਹੇ ਬੁੱਧ ਉੱਤੇ ਨੂੰ ਜਾਂਦੀ ਰਹੇ ਤੇ ਗਿਆਨ ਦਾ ਭੰਡਾਰ ਹੋਰ ਮਿਲਦਾ ਰਹੇ ਤੇ ਬਸ ਧਿਆਨ ਗਾਹ ਨਾਮ ਦੇ ਵਿੱਚ ਰਹੇ
ਕਾਇਆ ਨਗਰੀ ਮੈਂ ਮੰਗਣ ਚੜ੍ਹੈ ਜੋਗੀ ਤਾਂ ਨਾਮ ਪੱਲੇ ਪਾਈ।
ਤਾਂ ਨਾਮ ਕੰਡੀਸ਼ਨ ਹੈ ਨਾ, ਜੇ ਐਂ ਕਰੇ ਤਾਂ ਹੋਊ।
ਇਤ ਕਿੰਗੁਰੀ ਧਿਆਨ ਨ ਲਾਗੈ ਜੋਗੀ ਨਾ ਸੱਚ ਪੱਲੇ ਪਾਏ। ਇਤ ਕਿੰਗਰੀ ਸ਼ਾਂਤੀ ਨਾ ਆਵੇ ਜੋਗੀ ਅਭਿਮਾਨ ਨਾ ਵਿੱਚੋਂ ਜਾਏ।
ਹੁਣ ਜਿਹੜੀ ਕਿੰਗਰੀ ਤੇਰੇ ਕੋਲ ਹੈ, ਜੋਗੀ ਕੋਲ ਹੈ, ਉਹਦੀ ਗੱਲ ਕਰਦੇ ਨੇ। ਆ ਜਿਹੜੀ ਤੇਰੀ ਕਿੰਗਰੀ ਹੈ, ਇਹਦੇ ਨਾਲ ਧਿਆਨ ਨਹੀਂ ਜੁੜ ਸਕਦਾ, ਧਿਆਨ ਨਹੀਂ ਲੱਗਦਾ। ਇਹ ਕਿੰਗਰੀ ਧਿਆਨ ਤਾਂ ਲੱਗ ਜੂਗਾ, ਜਿੱਥੇ ਲਾਉਣਾ ਉੱਥੇ ਨਹੀਂ ਲੱਗਣਾ। ਤੇ ਤੇਰਾ ਤਾਂ ਕੰਨ ਦੇ ਨਾਲ ਧਿਆਨ ਲੱਗੂ, ਫਿਰ ਕੰਨੀ ਸੁਰਤ ਸਮਾਏ ਸੁਣਨ ਵਾਸਤੇ। ਇਹ ਕੰਨ ਰਾਸ ਹੈ ਆ ਕਿੰਗਰੀ ਦਾ ਤੇਰਾ। ਇਹ ਕਿੰਗਰੀ ਧਿਆਨ ਲੱਗੇ ਜੋਗੀ ਨਾ ਸੱਚ ਪੱਲੇ ਨਾ ਸੱਚ ਦਾ ਉੱਥੋਂ ਤੇਰੇ ਪੱਲੇ ਪੈਣੇ। ਸੱਚ ਨਹੀਂ ਇੱਥੋਂ ਪੱਲੇ ਪੈਣਾ ਹੈ ਕਿੰਗਰੀ ਨਾਲ ਤੇਰੇ। ਜਿੰਨਾ ਚਿਰ ਇਸ ਕਿੰਗਰੀ ਨਾਲ ਤੇਰਾ ਜੁੜਿਆ ਹੋਇਆ ਧਿਆਨ, ਤਾਂ ਤੂੰ ਇਹ ਕਿੰਗਰੀ ਤੇ ਭਰੋਸਾ ਕਰਦਾ, ਕਿੰਗਰੀ ਨਾਲ ਤੇਰਾ ਸੰਬੰਧ ਹੈ, ਤੇਰੇ ਪੱਲੇ ਸੱਚ ਨਹੀਂ ਪੈ ਸਕਦਾ। ਹਾਂਜੀ,
ਇਹਦਾ ਭਾਵ ਕਿ ਜੋ ਵੀ ਕਰ ਰਿਹਾ ਸੀਗਾ ਉਹਦੇ ਨਾਲ ਪ੍ਰਾਪਤੀ ਕੁਛ ਨਹੀਂ ਹੋਈ ਕਿਸੇ ਜੋਗੀ ਨੂੰ। ਹਾਂਜੀ,
ਪ੍ਰਾਪਤੀ ਕੀ ਹੋਣੀ ਸੀ? ਉਹਨਾਂ ਦੀ ਨਹੀਂ, ਤਾਂ ਹੁਣ ਸਾਡੇ ਧਰਮ ਵਾਲੇ ਉਹ ਨਹੀਂ ਕਰ ਰਹੇ ਨੇ। ਆਹ ਸਭ ਕੁਝ ਪਿੱਛੇ ਆ ਕੇ ਸਾਰੇ ਕੋਲ ਕੀਤਾ ਪਿਆ। ਉਹ ਜੋਗੀਆਂ ਦੀ ਰੀਤ ਕਰਦਾ, ਗੁਰਬਾਣੀ ਕੀ ਕਹਿ ਰਹੀ ਹੈ ਜੋਗੀ ਨੂੰ?
ਇਤ ਕਿੰਗਰੀ ਸ਼ਾਂਤੀ ਨਾ ਆਵੇ ਜੋਗੀ ਅਭਿਮਾਨ ਨਾ ਵਿੱਚੋਂ ਜਾਈ।
ਇਸ ਕਿੰਗਰੀ ਨਾਲ ਨਾ ਤੈਨੂੰ ਸ਼ਾਂਤੀ ਆਉਣੀ, ਇਸ ਕਿੰਗਰੀ ਨਾਲ ਨਾ ਤੇਰੇ ਅੰਦਰ ਹੰਕਾਰ ਜਾਣਾ। ਉਹ ਪਤਾ ਨੀ ਕੀ ਪ੍ਰਾਪਤੀ ਕਹਿੰਦੇ ਨੇ, ਜੋਗ ਮਤ ਚ ਪ੍ਰਾਪਤੀ ਪਤਾ ਨੀ ਕੀ ਸਮਝਦੇ ਨੇ ਲੋਕ।
ਨਾ ਫਿਰ ਜਿਹੜਾ ਅਸੀਂ ਰਟਨ ਕਰਦੇ ਆ ਇਹਦੇ ਚੋਂ ਵੀ ਕੋਈ ਪ੍ਰਾਪਤੀ ਨਹੀਂ ਹੋਣੀ, ਇਹਦਾ ਭਾਵ ਤਾਂ ਇਹ ਹੋਇਆ?
ਨਾ ਨਾ, ਕਿਸੇ ਚੀਜ਼ ਚੋਂ ਕੋਈ ਪ੍ਰਾਪਤੀ ਹੈ ਹੀ ਨਹੀਂ। ਗੁਰਬਾਣੀ ਤਾਂ ਸਾਫ ਕਹੀ ਜਾਂਦੀ ਹੈ,
ਭਾਉ ਭਾਉ ਦੋਏ ਪਤ ਲਾਏ ਜੋਗੀ ਇਹ ਸਰੀਰ ਕਰੀ ਡੰਡੀ ਗੁਰਮੁਖੀ ਹੋਵੇ ਤਾਂ ਤੰਤੀ ਵਾਜੈ ਇਨ ਵਿਧੀ ਤ੍ਰਿਸ਼ਨਾ ਖੰਡੀ।
ਭਾਉ ਔਰ ਭਾਉ, ਪ੍ਰੇਮ ਔਰ ਡਰ, ਪੈ ਪੈ ਬਿਨ ਭਗਤ ਨਾ ਹੋਏ ਤੇਰੀ। ਪੈ ਦੇ ਬਿਨਾ ਭਗਤ ਨਹੀਂ ਹੁੰਦੀ, ਪ੍ਰੇਮ ਵਾਲਾ ਪੈ ਹੋਵੇ, ਪਰ ਉਹ ਪ੍ਰੇਮ ਨਾ ਟੁੱਟ ਜਾਵੇ ਪੈ ਹੋਵੇ। ਇਹ ਦੋ ਪੱਤੇ ਨੇ, ਦੋ ਪੱਤੇ ਨੇ, ਜਿਵੇਂ ਪੱਤਾ ਫੁੱਟਦਾ ਨਾ, ਦੋ ਫੁੱਟਦੇ ਨੇ ਇਕੱਠੇ ਪੱਤੇ, ਇੱਕ ਨਹੀਂ ਫੁੱਟਦਾ ਹੁੰਦਾ ਜਦੋਂ ਪੇੜ ਜੰਮਦਾ। ਪੱਤ ਲਾਏ ਜੋਗੀ ਇਹ ਸਰੀਰ ਕਰੀ ਡੰਡੀ, ਜਦੋਂ ਸਰੀਰ ਹੈ ਤਾਂ ਡੰਡੀ ਹੋਈ ਹੈ ਸਰੀਰ ਨੂੰ। ਜਿਹੜਾ ਆਤਮਾ ਦਾ ਅੰਦਰਲਾ ਸਰੀਰ ਹੈ, ਅੰਦਰਲਾ ਉਹ ਤਾਂ ਇੱਕ ਡੰਡੀ ਹੈ, ਡੰਡੀ ਨੂੰ ਉੱਪਰ ਹੁੰਦੀ ਹੈ ਪੱਤਾ ਲੱਗਿਆ ਹੁੰਦਾ, ਥੱਲੇ ਜੜ ਹੁੰਦੀ ਹੈ। ਪੱਤੇ ਦੋਏ ਉੱਪਰ ਆਉਣੇ ਨੇ, ਪਰ ਜੜ ਨਾਲ ਹੀ ਆਣੇ ਪੱਤੇ, ਪੱਤੇ ਉੱਪਰੇ ਹੋਣਗੇ। ਇਹ ਸਰੀਰ ਕਰੀ ਡੰਡੀ। ਹਾਂਜੀ,
ਗੁਰਮੁਖੀ ਹੋਵੇ ਤਾਂ ਤੰਤੀ ਵਾਜੈ ਇਨ ਵਿਧੀ ਤ੍ਰਿਸ਼ਨਾ ਖੰਡੀ।
ਫਿਰ ਗੁਰਮੁਖ ਹੋਵੇ, ਸਵਾ ਗੁਰਮੁਖੀ ਹੋਵੇ, ਤਵਾ ਦੀ ਆਵਾਜ਼ ਮਗਰ ਚੱਲੇ ਗੁਰਮੁਖ ਹੋਵੇ, ਆਪਣੀ ਮਰਜ਼ੀ ਨਾ ਕਰੇ ਗੁਰ ਕੇ ਪਾਣੀ ਚੱਲੇ, ਇਨ ਵਿਧੀ ਤ੍ਰਿਸ਼ਨਾ ਖੰਡੀ ਤਾਂ ਤੰਤੀ ਵਾਵੇ। ਤਾਂ ਅੰਦਰੋਂ ਜਿਹੜੀ ਤਾਂ ਕੁਛ ਅੰਦਰੋਂ ਗਿਆਨ ਪੈਦਾ ਹੋਣ ਲੱਗਦਾ, ਫਿਰ ਅੰਦਰੋਂ ਤੰਤੀ ਵੱਜਦੀ ਹੈ। ਜੇ ਗੁਰ ਕੇ ਪਾਣੀ ਹੀ ਚੱਲੇ, ਫਿਰ ਸੋਝੀ ਆਉਣ ਲੱਗਦੀ ਹੈ ਅੰਦਰੋਂ, ਅੰਦਰੋਂ ਸੋਝੀ ਜ਼ਿਆਦਾ ਆਉਂਦੀ ਹੈ। ਇਸ ਵਿਧੀ ਨਾਲ ਤ੍ਰਿਸ਼ਨਾ ਜਿਹੜੀ ਹੈ ਖੰਡਿਤ ਹੁੰਦੀ ਹੈ।
ਅੱਛਾ,
ਤ੍ਰਿਸ਼ਨਾ ਖਤਮ ਹੁੰਦੀ ਹੈ।
ਠੀਕ ਹੈ, ਗੁਰਮੁਖੀ ਬੁੱਧੀ ਬਣਨੀ ਪੈਣੀ ਹੈ ਪਹਿਲਾਂ। ਹਾਂਜੀ
ਹਾਂਜੀ,
ਹੁਕਮ ਬੂਝੈ ਸੋ ਜੋਗੀ ਕਹੀਐ ਇੱਕ ਸਿਉ ਚਿਤ ਲਾਏ ਸਹਿਸਾ ਟੁੱਟੈ ਨਿਰਮਲ ਹੋਵੇ ਜੋਗ ਜੁਗਤੀ ਇਵ ਪਾਏ।
ਜੁੜਨਾ ਤਾਂ ਹੁਕਮ ਨਾਲ ਹੈ, ਜੇ ਜਦ ਹੁਕਮ ਨੂੰ ਬੁੱਝ ਲਿਆ ਫਿਰ ਜੋਗੀ ਹੋ ਗਿਆ, ਹੁਕਮ ਨਾਲ ਜੁੜ ਗਿਆ। ਸੁਰਤ ਸ਼ਬਦ ਨਾਲ ਜੁੜ ਗਈ, ਇਹ ਯੋਗ ਹੈ। ਸੁਰਤ ਦਾ ਸ਼ਬਦ ਨਾਲ ਮਿਲਾਪ ਹੋਣਾ ਯੋਗ ਹੈ। ਸ਼ਬਦ ਸੁਰਤ ਭਵ ਸਾਗਰ ਤਰੀਐ, ਯੋਗ ਤਾਂ ਭਵ ਸਾਗਰ ਤੋਂ ਉੱਤੇ ਹੁੰਦਾ, ਭਵ ਸਾਗਰ ਦੇ ਵਿੱਚ ਯੋਗ ਹੁੰਦਾ ਹੀ ਨਹੀਂ। ਭਵ ਸਾਗਰ ਤਰੀਐ ਉਹ ਜੋਗੀ ਹੈ ਜਿਹੜਾ ਹੁਕਮ ਨੂੰ ਬੁੱਝ ਲਵੇ। ਇੱਕ ਸਿਉਂ ਲਿਵ ਲਾਏ, ਫਿਰ ਇੱਕ ਹੋ ਕੇ ਫਿਰ ਸ਼ਬਦ ਗੁਰੂ ਨਾਲ ਲਿਵ ਲੱਗਦੀ ਹੈ ਉਹਦੀ, ਫਿਰ ਸੱਚ ਨਾਲ ਲਿਵ ਲੱਗਦੀ ਹੈ। ਸਹਿਸਾ ਟੁੱਟੈ ਨਿਰਮਲ ਹੋਵੇ ਜੋਗ ਜੁਗਤੀ ਇਵ ਪਾਈ। ਜਿਹੜੀ ਚਿੰਤਾ ਅੰਦਰ ਹੈ ਨਾ ਸੁਚਿੱਤੀ, ਉਹ ਟੁੱਟ ਜਾਂਦੀ ਹੈ, ਖਤਮ ਹੋ ਜਾਂਦੀ ਹੈ, ਫਿਰ ਨਿਰਮਲ ਹੋ ਜਾਂਦਾ। ਮਾਇਆ ਦੀ ਭੁੱਖ ਨਹੀਂ ਰਹਿੰਦੀ, ਅੰਦਰ ਕਪਟ ਛਲ ਕੁਛ ਵੀ ਨਹੀਂ ਰਹਿੰਦਾ। ਇਹ ਵਿਧੀ ਹੈ ਜੋਗ ਦੀ ਜੁਗਤੀ ਦੀ ਪਾਉਣ ਦੀ। ਇਹ ਵਿਧੀ ਉਹ ਜੋਗ ਜੁਗਤ ਹੈ, ਵਿਧੀ ਦੀ ਸਮਝ ਹੀ ਜੋਗ ਜੁਗਤ ਹੈ।
ਇਹ ਜਿਹੜਾ ਹੁਕਮ ਬੂਝੇ ਸੋ ਜੋਗੀ ਕਹੀਏ ਇੱਕ ਸਿਉ ਚਿਤ ਲਾਏ, ਇਹ ਇੱਕ ਸਿਉ ਚਿਤ ਲਾਏ ਕਹਿਣ ਦਾ ਕੀ ਭਾਵ ਹੈ ਜੀ?
ਬਾਹਰਲੇ ਸ਼ਰੀਰ ਨਾਲ ਚਿੱਤ ਨਾ ਲਾਵੇ, ਆਪਣੇ ਦਿਮਾਗ ਤੋਂ ਕੰਮ ਲੈਣ ਦੀ ਲੋੜ ਨਹੀਂ, ਸੋਚਣ ਦੀ ਲੋੜ ਨਹੀਂ, ਵਿਚਾਰਨ ਦੀ ਲੋੜ ਹੈ। ਗੁਰਕਾ ਸ਼ਬਦ ਨੂੰ ਵਿਚਾਰੇ, ਵਿਚਾਰਨ ਵੱਲ ਚਿੱਤ ਰਹੇ, ਸੋਚਣ ਵੱਲ ਨਾ ਚਿੱਤ ਜਾਵੇ।
ਇੱਕ ਦਾ ਕੀ ਭਾਵ ਹੈ?
ਇੱਕ ਹੋ ਕੇ
ਫਿਰ ਚਿੱਤ ਲਾਏ ਕੀ ਭਾਵ? ਇੱਕ ਸਿਉ ਚਿੱਤ ਲਾਏ ਲਿਖਿਆ ਹੋਇਆ,
ਇੱਕ ਸਿਉ ਚਿੱਤ ਲਾਏ, ਇੱਕ ਸੱਚ ਵੀ ਇੱਕ ਹੈ, ਆਪ ਵੀ ਸਚਿਆਰਾ ਹੋਵੇ, ਇੱਕ ਹੋ ਜਾਵੇ, ਫਿਰ ਚਿੱਤ ਲੱਗਦਾ। ਮਨ ਨੀ ਲਾਉਣਾ, ਚਿੱਤ ਲਾਉਣਾ, ਮਨ ਤਾਂ ਸਮਾ ਜਾਣਾ ਚਿੱਤ ਵਿੱਚ, ਚਿੱਤ ਲਾਓ, ਚਿੱਤ ਕੀ ਇੱਛਾ ਪੂਰੀ ਹੋਊਗੀ ਫਿਰ।
ਸਹਸਾ ਟੁੱਟੇ ਨਿਰਮਲ ਹੋਵੇ, ਵੀ ਅੰਦਰੋਂ ਸ਼ੰਕਾ ਜਿਹੜਾ ਹੈਗਾ ਉਹ ਨਿਵਾਰਿਆ ਗਿਆ ਹੈ ਜੀ।
ਹਾਂ ਨਿਵਾਰਿਆ,
ਠੀਕ ਹੈ। ਇਹ ਜੁਗਤੀ ਹੈ ਜੋਗ ਦੀ ਅਸਲੀ, ਠੀਕ ਹੈ। ਨਦਰੀ ਆਮਦਾ ਸਭ ਕਿਛ ਬਿਨਸੈ, ਹਰ ਸੇਤੀ ਚਿੱਤ ਲਾਈ, ਸਤਿਗੁਰ ਨਾਲ ਤੇਰੀ ਭਾਵਨੀ ਲਾਗੈ ਤਾਂ ਇਹ ਸੋਝੀ ਪਾਈ।
ਜਿਹੜਾ ਤੈਨੂੰ ਦੀਨ ਸਰ ਬਿਨਸਣ ਹਰ ਹੈ, ਸਭ ਨਦਰੀ ਆਮਦਾ ਸਭ ਕਿਛ ਬਿਨਸੈ, ਇਹ ਤਾਂ ਸਭ ਨਾਸਵੰਤ ਹੈ। ਹਰ ਸੇਤੀ ਚਿੱਤ ਲਾਈ, ਇਸ ਕਰਕੇ ਹਰ ਹਰੀ ਨਾਲ ਆਪਣੇ ਮੂਲ ਨਾਲ ਚਿੱਤ ਲਾਈ ਦਾ ਹੁੰਦਾ, ਉਹਦੇ ਨਾਲ ਚਿੱਤ ਲਾਈ, ਸਤਿਗੁਰ ਨਾਲ ਤੇਰੀ ਭਾਵਨੀ ਲੱਗਾ, ਸੱਚ ਦਾ ਗਿਆਨ ਹੈ ਇਹਦੇ ਨਾਲ, ਜੇ ਤੇਰੀ ਭਾਵਨੀ, ਜੇ ਤੇਰੀ ਭੁੱਖ ਇਹਦੀ ਲੱਗੇ, ਸੱਚ ਨਾਮ ਕੀ ਲੱਗਾ ਭੁੱਖ, ਜੇ ਤੇਰੀ ਇਹਦੀ ਭੁੱਖ ਬਣੀ ਰਹੇ, ਸੱਚ ਦੇ ਨਾਮ ਦੀ ਭੁੱਖ ਬਣੀ ਰਹੇ, ਪਰ ਸੱਚ ਦੇ ਨਾਮ ਦੀ ਭੁੱਖ ਤੇਰੇ ਅੰਦਰ ਜਾ ਗਿਆ ਬੇ, ਤਾਂ ਇਹ ਸੋਝੀ ਪਾਈ, ਫਿਰ ਇਹ ਸੋਝੀ ਮਿਲਦੀ ਹੈ। ਸੋਝੀ ਜਦ ਮਿਲਦੀ ਹੈ ਜਦ ਭੁੱਖ ਹੋਵੇ, ਸੱਚੇ ਨਾਮ ਕੀ ਲੱਗਾ ਭੁੱਖ।
ਇਹ ਜੋਗ ਨਾ ਹੋਵੇ ਜੋਗੀ, ਜੇ ਕੁਟੰਬ ਛੋੜ ਪਰ ਭਵਨ ਕਰੈ, ਗ੍ਰਹਿ ਸਰੀਰ ਮੈਂ ਹਰੀ ਹਰੀ ਨਾਮ ਗੁਰ ਪ੍ਰਸਾਦੀ, ਆਪਣਾ ਹਰੀ ਰੱਬ ਲਹਿ।
ਅੱਜ ਇਸ ਤਰੀਕੇ ਨਾਲ ਤੂੰ ਜੋ ਕਰਦਾ ਨੀ ਜੋਗ ਹੁੰਦਾ, ਇਹ ਜੋਗ ਇਹ ਨੀ ਹੁੰਦਾ। ਜੇ ਕੁਟੰਬ ਛੋੜ ਪਰ ਭਵਨ ਕਰੇ, ਐਵੇਂ ਪਰਾਏ ਜੰਗਲਾਂ ਤੁਰਿਆ ਫਿਰੀ ਜਾਂਦਾ, ਆਪਣਾ ਘਰ ਛੱਡ ਕੇ, ਕੁਟੰਬ ਛੱਡ ਕੇ ਬਾਹਰ, ਗ੍ਰਹਿ ਸਰੀਰ ਮੈਂ ਹਰ ਹਰ ਨਾਮ, ਗ੍ਰਹਿ ਜਿਹੜਾ ਤੇਰਾ ਸਰੀਰ ਹੈ ਨਾ ਆਪਣਾ, ਇਹ ਜਿਹੜਾ ਹਿਰਦਾ ਹੈਗਾ, ਇਹਦੇ ਚ ਹਰ ਵੀ ਆ, ਹਰ ਨਾਮ ਵੀ ਇਹਦੇ ਵਿੱਚ ਹੀ ਹੈ, ਹਰ ਵੀ ਇੱਥੇ ਹੀ ਆ, ਹਰ ਦਾ ਗਿਆਨ ਵੀ ਇੱਥੇ ਹੀ ਹੈ, ਹਰ ਵੀ ਇੱਥੇ ਮਿਲਣਾ, ਉਹਦਾ ਗਿਆਨ ਵੀ, ਉਹ ਹਰ ਨਹੀਂ ਦੇਣਾ ਤੈਨੂੰ ਗਿਆਨ, ਹੋਰ ਕਿੱਥੋਂ ਆਉਣਾ, ਹਰੀ ਕੋਲੋਂ ਗਿਆਨ ਮਿਲ ਜਾਣਾ, ਹਰ ਦਾ ਹਰ ਵੀ ਇੱਥੋਂ ਹੀ ਮਿਲ ਜਾਣਾ, ਗੁਰਪ੍ਰਸਾਦੀ ਆਪਣਾ ਹਰ ਪ੍ਰਭ ਲਹਿ, ਗਿਆਨ ਜਿਹੜਾ ਤੈਨੂੰ ਮਿਲਿਆ ਆਹ ਗਿਆਨ ਹੈ ਜਿਹੜਾ ਤੈਨੂੰ ਮਿਲਿਆ, ਇਸ ਗਿਆਨ ਦੇ ਪ੍ਰਸਾਦ ਨਾਲੇ ਕਿਰਪਾ ਨਾਲੇ ਉਹ ਹਰ ਪ੍ਰਭ ਤੇ ਪਹੁੰਚਾਉਣਾ। ਅਸੀਂ ਤਾਂ ਤੈਨੂੰ ਹਰ ਪ੍ਰਭ ਤੱਕ ਪਹੁੰਚਾਉਣ ਵਾਲਾ ਗਿਆਨ ਹੀ ਦੇ ਸਕਦੇ ਹਾਂ, ਬਾਕੀ ਤੈਨੂੰ ਹਰ 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 ਨਾਮ ਅੰਦਰੋਂ ਹੀ ਮਿਲਣਾ।
ਠੀਕ ਹੈ ਜੀ। ਗ੍ਰਹਿ ਸਰੀਰ ਮੈਂ ਹਰੀ ਹਰੀ ਨਾਮ ਗੁਰ ਪ੍ਰਸਾਦੀ, ਆਪਣਾ ਹਰੀ ਪ੍ਰਭ ਲਹਿ।
ਜੋ ਗਿਆਨ ਪ੍ਰਸਾਦ ਬਾਹਰੋਂ ਮਿਲਣਾ, ਉਹਦੇ ਨਾਲ ਤਾਂ ਹਰ ਹਰ ਪ੍ਰਭ ਤੱਕ ਪਹੁੰਚਣਾ, ਉੱਥੇ ਤੇ ਤੈਨੂੰ ਦਸ ਦਸ ਤੇਰੇ ਅੰਦਰ ਤੋੜ ਲੈ, ਜੋ ਖੋਜੇ ਸੋ ਪਾਵੇ।
ਇਹਦਾ ਭਾਵ ਫਿਰ ਇਹ ਹੈ ਵੀ ਜਦੋਂ ਆਪਾਂ ਮੂਲ ਮੰਤਰ ਚ ਗੁਰਪ੍ਰਸਾਦ ਲਿਖਿਆ, ਉਹ ਸਿਰਫ ਤੁਹਾਨੂੰ ਹਰ ਪ੍ਰਭ ਤੱਕ ਲੈ ਕੇ ਜਾਏਗਾ, ਹੈ ਜੀ?
ਹਾਂ ਹਾਂ, ਦੱਸੂਗਾ, ਬਸ ਉਹ ਤਾਂ ਦੱਸੇ ਰਿਹਾ ਕਰਨਾ ਤਾਂ ਤੁਸੀਂ ਆਪੇ ਹੈ।
ਇਹ ਜਗਤ ਮਿੱਟੀ ਕਾ ਪੁਤਲਾ ਜੋਗੀ, ਇਸ ਮਹਿ ਰੋਗ ਵੱਡਾ ਤ੍ਰਿਸ਼ਨਾ ਮਾਇਆ, ਅਨੇਕ ਯਤਨ ਭੇਖ ਕਰੇ ਜੋਗੀ, ਰੋਗ ਨਾ ਜਾਏ ਗਵਾਇਆ।
ਇਹ ਜਿਹੜਾ ਜਗਤ ਹੈ ਮਿੱਟੀ ਕਾ ਪੁਤਲਾ, ਆ ਸਰੀਰ ਹੈ ਜਿਹੜਾ ਮਿੱਟੀ ਕਾ ਪੁਤਲਾ ਹੀ ਹੈ, ਇਹ ਜਦ ਸੱਚੇ ਕੀ ਹੈ ਕੋਸ਼ੜੀ, ਮਿੱਟੀ ਕਾ ਪੁਤਲਾ ਜੋਗੀ ਤਾਂ ਮਿੱਟੀ ਕਾ ਪੁਤਲਾ ਜੋਗੀ, ਇਸ ਵਾਂ ਰੋਗ ਕੀ ਹੈ ਵੱਡਾ ਤ੍ਰਿਸ਼ਨਾ ਮਾਇਆ, ਵੱਡਾ ਰੋਗ ਕੀ ਹੈ ਮਾਇਆ ਦੀ ਤ੍ਰਿਸ਼ਨਾ, ਮਾਇਆ ਦੀ ਪਿਆਸ, ਭੁੱਖ ਪਿਆਸ ਮਾਇਆ ਦੀ, ਮਾਇਆ ਦਾ ਸਰੀਰ ਹੈ ਮਾਇਆ ਦੀ, ਉਹਨੂੰ ਲੋੜ ਹੈ ਉਸੇ ਦੀ ਤ੍ਰਿਸ਼ਨਾ, ਇਹਦੇ ਅੰਦਰ ਅਨੇਕ ਯਤਨ ਭੇਖ ਕਰੇ ਜੋਗੀ, ਰੋਗ ਨਾ ਜਾਏ ਗਵਾਇਆ। ਜਿੰਨਾ ਮਰਜ਼ੀ ਅਨੇਕ ਭੇਖ, ਜਿੰਨੇ ਭੇਖ, ਜਿੰਨੀਆਂ ਮਤਾਂ ਮਰਜ਼ੀ ਧਾਰਨ ਕਰ ਲੈ ਵੱਖ ਵੱਖ, ਕੋਈ ਮਤ ਐਸੀ ਨਹੀਂ ਦੁਨੀਆ ਦੇ ਵਿੱਚ ਜਿਹੜੀ ਇਹ ਤ੍ਰਿਸ਼ਨਾ ਦਾ ਰੋਗ ਗਵਾ ਸਕੇ। ਅਨੇਕ ਕਰੇ ਜੋਗੀ ਰੋਗ ਨਾ ਸਕੇ ਗਵਾਇਆ। ਹੋਰ ਵੀ ਮਿਲੇ ਨੇ ਸਾਰੇ ਅਲੱਗ ਅਲੱਗ ਭੇਖਾਂ ਦੇ, ਅਲੱਗ ਅਲੱਗ ਮਤਾਂ ਦੇ, ਗੁਰੂ ਨਾਨਕ ਨੂੰ ਰੋਗ ਸਾਰਿਆਂ ਕੋਲੇ ਸੀ, ਕਹਿੰਦੇ ਜੇ ਤੂੰ ਕਹੇ ਨਾ ਮੈਂ ਆਹ ਛੱਡ ਕੇ ਭੇਖ ਹੋਰ ਭੇਖ ਧਾਰਨ ਕਰ ਲਾਂ, ਜਿਹੜੀ ਮਤ ਮਰਜ਼ੀ ਧਾਰਨ ਕਰ ਲਾ, ਇਹ ਰੋਗ ਨਹੀਂ ਜਾ ਸਕਦਾ ਕਿਸੇ ਹੋਰ ਮਤ ਨਾਲ। ਹਾਂਜੀ,
ਹਰੀ ਕਾ ਨਾਮ ਔਖਦ ਹੈ ਜੋਗੀ, ਜਿਸ ਨੂੰ ਮਨ ਵਸਾਏ ਗੁਰਮੁਖੀ ਹੋਵੇ ਸੋਈ ਬੁੱਝੈ ਜੋਗ ਜੁਗਤੀ ਸੋ ਪਾਏ।
ਇਹ ਜੋਗੀ ਜਿਹੜਾ ਹਰਕਾ ਨਾਮ ਹੈ, ਹਰਕਾ ਗਿਆਨ ਹੈ, ਇਹੀ ਔਖਦ ਹੈ, ਇਹ ਦਾਰੂ ਹੈ। ਜੋਗੀ ਜਿਸ ਨੂੰ ਮਨ ਵਸਾਏ, ਇਹ ਗਿਆਨ ਨੂੰ ਮਨ ਵਸਾਉਣਾ ਪਊ। ਗੁਰਬਾਣੀ ਦਾ ਗਿਆਨ ਹਰਕਾ ਨਾਮ, ਹਰ ਨਾਮ ਸਵਾਇਆ ਗੁਰਬਾਣੀ ਚ, ਗੁਰਬਾਣੀ ਨੂੰ ਪੜ੍ਹ ਕੇ ਸਮਝ ਕੇ ਮੰਨ ਕੇ ਇਹਦੇ ਵਿੱਚੋਂ ਰਿੜਕ ਕੇ ਉਹ ਜਿਹੜਾ ਹੈ ਮੱਖਣ ਖਾ ਲੈ, ਕੱਢ ਲੈ ਹਰ ਨਾਮ ਦਾ, ਇਹਨੂੰ ਮਨ ਚ ਬਸਾ ਲੈ, ਗੁਰਮੁਖ ਹੋਵੇ ਸੋਈ ਬੁੱਝੇ ਜੋਗੀ, ਜੋਗ ਜੁਗਤ ਸੋ ਪਾਏ। ਜੇ ਕੋਈ ਗੁਰਮੁਖ ਹੋਵੇ, ਗੁਰਮੁਖ ਉਹ ਹੁੰਦਾ ਜਿਹੜਾ ਦੂਜੇ ਦੀ ਗੱਲ ਮੰਨ ਲਵੇ। ਆ ਜਿਹੜੀ ਗੁਰਬਾਣੀ ਨੂੰ ਮੰਨਣ ਵਾਲੇ ਗੁਰਮੁਖ ਨੇ, ਸੱਚ ਸੱਚ ਕਰਕੇ ਮੰਨਣ ਵਾਲੇ ਗੁਰਮੁਖ ਨੇ, ਬੀਸ ਬਿਸਵੇ ਗੁਰ ਕੀ ਮਤ ਨੂੰ ਮੰਨਣ ਵਾਲੇ ਗੁਰਮੁਖ ਨੇ। ਜੇ ਕੋਈ ਗੁਰਮੁਖ ਹੋਵੇ ਬੀਸ ਬਿਸਵੇ, ਇਹ ਗੁਰਕਾ ਮਨ ਹੈ, ਇਹਨੂੰ ਮੰਨ ਲਵੇ, ਗੁਰ ਕੀ ਮਤ ਨੂੰ ਸਵੀਕਾਰ ਕਰ ਲਵੇ, ਫਿਰ ਜੋਗ ਜੁਗਤ ਪ੍ਰਾਪਤ ਕਰ ਸਕਦਾ। ਜੁੜਨ ਦੀ ਵਿਧੀ ਉਹਨੂੰ ਸਮਝ ਆ ਸਕਦੀ ਹੈ, ਉਹਨੂੰ ਇੱਕ ਹੋਰ ਵਿਧੀ ਸਮਝ ਆ ਸਕਦੀ ਹੈ।
ਠੀਕ ਹੈ ਜੀ। ਜੋਗੈ ਕਾ ਮਾਰਗ ਬਿਖਮ ਹੈ ਜੋਗੀ, ਜਿਸ ਨੂੰ ਨਦਰ ਕਰੇ ਸੋ ਪਾਏ, ਅੰਤਰ ਬਾਹਰ ਇੱਕੋ ਵੇਖੇ ਵਿੱਚੋਂ ਭਰਮ ਚੁਕਾਏ।
ਜੋਗੇ ਦਾ ਮਾਰਗ ਵਿਖਮ ਹੈ ਜੋਗੀ, ਇਹ ਜੋਗੀ ਜਿਹੜਾ ਜੋਗ ਦਾ ਮਾਰਗ ਹੈ ਬੜਾ ਮੁਸ਼ਕਲ ਹੈ, ਏਡਾ ਸੌਖਾ ਨੀ ਜਿੱਡਾ ਤੂੰ ਮੰਨੀ ਬੈਠੇ। ਜਿਸ ਨੂੰ ਨਦਰ ਕਰੇ ਸੋ ਪਾਏ, ਜੀ ਤੇ ਕਿਰਪਾ ਹੁੰਦੀ ਹੈ ਪਰਮੇਸ਼ਰ ਦੀ, ਉਹਦੀ ਸਮਝ ਆਉਂਦਾ ਹੈ, ਉਹਦੀ ਉਹਨੂੰ ਪ੍ਰਾਪਤੀ ਹੁੰਦੀ ਹੈ। ਅੰਦਰ ਬਾਹਰ ਇੱਕੋ ਵੇਖਾ, ਅੰਦਰ ਔਰ ਬਾਹਰ ਇੱਕੋ ਦੇਖਦਾ ਹੈ, ਮੇਰੇ ਅੰਦਰ ਹੈ, ਸਭ ਦੇ ਅੰਦਰ ਹੈ, ਬਾਹਰਲਾ ਮਨ ਔਰ ਅੰਦਰਲਾ ਮਨ ਇੱਕੋ ਹੀ ਨੇ ਅਸਲ ਚ। ਵਿੱਚੋਂ ਭਰਮ ਚੁਕਾਏ, ਅੰਦਰੋਂ ਜਿਹੜਾ ਭਰਮ ਹੈ ਉਹਦਾ ਜਦ ਦੂਰ ਹੋ ਜਾਂਦਾ, ਫਿਰ ਸਾਰਿਆਂ ਦੇ ਅੰਦਰ ਇੱਕੋ ਹੀ ਚੀਜ਼ ਦਿੰਦੀ ਹੈ ਉਹਨੂੰ, ਘੱਟ ਘੱਟ ਮੈਂ ਹਰਜੂ ਵਸਿਆ ਫਿਰ ਦਿੰਦਾ। ਅੰਦਰ ਬਾਹਰ, ਅੰਦਰ ਔਰ ਬਾਹਰ ਇੱਕੋ ਹੀ ਦੇਖੇ, ਇੱਕੋ ਹੀ ਹੈ, ਬਾਹਰਲਾ ਮਨ ਔਰ ਅੰਦਰਲਾ, ਇਹ ਦੋਵੇਂ ਰਲ ਕੇ ਇੱਕ ਹੁੰਦਾ। ਇਹ ਭਰਮ ਕੱਢ ਦੇਣਾ ਚਾਹੀਦਾ ਕਿ ਬਾਹਰ ਕੁਛ ਹੋਰ ਹੈ, ਅੰਦਰ ਹੋਰ ਹੈ। ਉਹ ਜਿਹੜਾ ਬ੍ਰਹਮ ਹੈ ਅੰਦਰਲਾ, ਜਿਹਨੂੰ ਬ੍ਰਹਮ ਕਹਿੰਦੇ ਹੈ, ਬਾਹਰਲਾ ਔਰ ਅੰਦਰਲਾ ਇੱਕੋ ਹੀ ਨੇ, ਦੋ ਨਹੀਂ ਹਾਣੇ, ਇਹ ਦੋਵੇਂ ਰਲ ਕੇ ਇੱਕ ਨੇ। ਉਹ ਪੂਰੇ ਨੂੰ ਬ੍ਰਹਮ ਨੂੰ ਇੱਕ ਸਮਝਦਾ ਹੈ, ਉਹ ਕੱਲਾ ਨਹੀਂ ਕਹਿੰਦਾ, ਅੰਦਰ ਵਾਲ ਬਾਹਰਲਾ ਦੋਵੇਂ ਰਲ ਕੇ ਇੱਕ ਨੇ।
ਠੀਕ ਹੈ ਜੀ। ਵਿਣ ਵਜਾਈ ਕਿੰਗੁਰੀ ਵਾਜੈ ਜੋਗੀ, ਸਾ ਕਿੰਗੁਰੀ ਵਜਾਏ, ਕਹਿ ਨਾਨਕ ਮੁਕਤੀ ਹੋਵੇ ਜੋਗੀ, ਸੱਚੇ ਰਹੇ ਸਮਾਏ।
ਹੁਣ ਮੈਨੂੰ ਵਜਾਏ ਕਿੰਗੁਰੀ ਵੱਜਦੀ ਹੈ, ਇਹ ਸੀਗਾ ਸੰਖ ਜਿਹੜਾ ਕਹਿੰਦਾ ਸੀ ਕ੍ਰਿਸ਼ਨ, ਵੀ ਜੇ ਤੁਹਾਡਾ ਜਗ ਸੰਪੂਰਨ ਹੋ ਗਿਆ ਬਿਨਾਂ ਵਜਾਏ ਵੱਜੂਗਾ, ਇਹ ਸੰਖ ਇਹ ਨਾਲ ਆਇਆ ਬਿਨਾਂ ਵਜਾਏ ਵੱਜਦਾ। ਬਿਨਾਂ ਵਜਾਏ ਕਿੰਗੁਰੀ ਵਾਜੈ ਜੋਗੀ, ਇਹ ਵਜਾਉਣੀ ਨੀ ਪੈਂਦੀ, ਆਪੇ ਹੀ ਵੱਜਦੀ ਹੈ। ਸਾ ਕਿੰਗੁਰੀ ਵਜਾਏ, ਉਹ ਕਿੰਗੁਰੀ ਵਜਾ ਜਿਹਨੂੰ ਤੈਨੂੰ ਨਾ ਵਜਾਉਣਾ ਪਏ, ਆਪੇ ਵੱਜੇ। ਤੂੰ ਤੈਨੂੰ ਸੁਣੇ, ਤੂੰ ਸੁਣਨ ਵਾਲਾ ਹੋਵੇ, ਵਜਾਉਣ ਵਾਲਾ ਨਾ ਹੋਵੇ। ਕਹੇ ਨਾਨਕ ਮੁਕਤ ਹੋਣਾ ਜੋਗੀ, ਸੱਚੇ ਰਹੀ ਰਹਿਣ ਸਮਾਏ, ਫਿਰ ਤੂੰ ਮੁਕਤੀ ਹੈ, ਮੁਕਤਾ ਫਿਰ ਜੀਵਨ ਮੁਕਤਾ ਹੈ, ਜਿਉਂਦਾ ਹੀ ਮੁਕਤਾ ਹੈ। ਜੇ ਉਹ ਨਾਮ ਤੈਨੂੰ ਤੁਰਕੀ ਬਾਣੀ ਤੈਨੂੰ ਸੁਣ ਜੇ, ਫਿਰ ਤੂੰ ਜੀਵਨ ਮੁਕਤਾ, ਸੱਚੇ ਰਹਿਣ ਸਮਾਏ। ਉਹ ਜਿਹੜਾ ਸਾਚ ਸ਼ਬਦ ਹੈ ਉਹਦੇ ਸਮਾਇਆ ਰਹੇਗਾ ਤੂੰ, ਤੇਰਾ ਧਿਆਨ ਉਹ ਚ ਲੀਨ ਹੋ ਜੂਗਾ, ਲਿਵ ਲੀਨ ਹੋ ਜਾਏਗਾ, ਫਿਰ ਤੂੰ ਜੀਵਨ ਮੁਕਤ ਅਵਸਥਾ ਪ੍ਰਾਪਤ ਕਰ ਜਾਏ।
ਕਹੇ ਨਾਨਕ ਮੁਕਤੀ ਹੋਵੇ ਜੋਗੀ, ਸੱਚੇ ਰਹੇ ਸਮਾਏ।
ਸੱਚੇ ਸਮਾਇਆ ਹੋਇਆ ਮੁਕਤ, ਬਿਨਾਂ ਸੱਚ ਸਮਾਏ ਤੇ ਮੁਕਤੀ ਕਿਵੇਂ ਹੋਈ?
ਠੀਕ ਹੈ ਜੀ। ਇੱਥੇ ਰਾਮਕਲੀ ਮਹੱਲਾ ਤੀਜਾ ਦੀ ਪਹਿਲੀ ਅਸ਼ਟਪਦੀ ਦੀ ਸਮਾਪਤੀ ਹੈ ਜੀ।
ਹਾਂਜੀ।